ਵਿਚਾਰਾਂ ਦਾ ਲਾਭ ਉਠਾਇਆ ਹੈ। ਬਾਕੀ ਸੁਣਾ ਕਰੋ ਕੇ ਬੋਲਿਆ ਕਰੋ। ਪਹਿਲੇ ਦਾਸ ਬੋਲਿਆ ਕਰਿਆ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਡੀ ਜੀ ਸ਼ਬਦ ਬਣਨ ਦੀ ਕੋਸ਼ਿਸ਼ ਕਰੇ। ਉਤਰੇ ਲੰਬੀ ਭੁੱਖ ਦੇ ਦਿਲਾਂ साधना की मांगो तू, साधु मेरी श्रद्धा तू, सदा सदा पर की तुम गाओ, साथ साथ पर में दया हो, चरण कम से ना गहरी परम पर की नितनी एक और एक आधार नाम मांगे नाम परसा दूसरे मंदिर भूख देव नाम से प्रतीत होता है इसलिए असलियत कुछ और जीवन के खाड़ के महीने लोहां चल रही हैं मृग दोपहर के वेले टिब्बे फिरते हैं उन्होंने प्यास लगती है गर्मी तपाती है उठा के वेखते हैं कई थान ऐसा प्रतीत होंगे जिमें जलता दरिया बगता हूँ जिसमें मृत तृष्णा का जल कह दे असल पानी नहीं होंगे उसको धर्म करके वहम करके भुल करके अग्ञान करके उसनों ਤਾਰੇ ਤਾਰੇ ਦੇ ਵਿੱਚੋਂ ਲਾਟਰਾਂ ਨਿਕਲਦੀਆਂ, ਉਹੀ ਦਰਿਆ ਵਾਂਗੂ ਪਾਣੀ ਵਾਂਗੂ ਪ੍ਰਤੀਤ ਹੋਇਆ। ਪਿਆਸ ਦੇ ਕਾਰਨ ਦੌੜ ਕੇ ਮਿਰਗ ਉੱਥੇ ਜਾਂਦਾ ਹੈ, ਪਰ ਪਾਣੀ ਤਾਂ ਉੱਥੇ ਕੀ ਲੱਭਣਾ, ਉਹ ਹੋਰ ਪਿੱਛੇ ਹਟ ਜਾਂਦਾ, ਹੋਰ ਕੁਛ ਦੂਰ ਪ੍ਰਤੀਤ ਹੋਣ ਲੱਗ ਪੈਂਦਾ ਹੈ। ਫਿਰ ਦੌੜ ਕੇ ਉੱਥੇ ਜਾਂਦਾ, ਉਹ ਹੋਰ ਪਿੱਛੇ ਪ੍ਰਤੀਤ ਹੋਣ ਲੱਗ ਪੈਂਦਾ। ਇਸੇ ਤਰ੍ਹਾਂ ਹੀ ਸਭ ਟੁੱਟ ਕੇ ਜਿਸ ਵਕਤ ਸੂਰਜ ਛਿਪ ਜਾਂਦਾ ਹੈ, ਪਾਣੀ ਦੀ ਛਿਪ ਨੀਂਦ ਪੈਂਦਾ। ਸੋ ਇਸ ਕਰਕੇ ਇਹੋ ਜਿਹੀ ਹਾਲਤ ਸੰਸਾਰ ਦੀ ਹੈ। ਬਿਲਕਿਸ਼ਨਾ ਪੇ ਪੂਰਨ ਰੁੱਠੇ ਨਗਰ ਗੰਧਰ ਆਇਓ, ਸੰਸਾਰ ਦੀ ਗਤੀ ਦੱਸੀ ਹੈ ਮਿਰਗ ਕਿਸ਼ਨਾ ਦੇ ਜਲਦੀ ਹੈ। ਜਿਵੇਂ ਮਿਰਗ ਨੂੰ ਪੁੱਤਰਤਾ ਰੇਤਾ ਗਰਮ ਰੇਤਾ ਹੀ ਪਾਣੀ ਪ੍ਰਤੀਤ ਹੁੰਦਾ, ਨਾ ਉਹ ਪਿਆਸ ਬੁਝਾ ਸਕਦਾ ਹੈ, ਨਾ ਉਹਦੇ ਵਿੱਚ ਛਿਪ ਪਾਣੀ ਵੀ ਹੈ। ਸੋ ਨਾ ਉਹ ਕੁਛ ਠੰਡ ਦੇ ਸਕਦਾ ਹੈ, ਬਲਕਿ ਦੁੱਖ ਦਾ ਕਾਰਨ ਬਣਦਾ ਹੈ। ਜੋ ਹੀ ਉਸਨੂੰ ਪਾਣੀ ਸਮਝ ਕੇ ਦੌੜ ਕੇ ਪੀਣ ਵਾਸਤੇ ਜਾਂਦਾ, ਹੋਰ ਤਪਸ਼ ਵੱਧਦੀ ਹੈ, ਹੋਰ ਪਿੱਛੇ ਹਟਦਾ, ਹੋਰ ਫਿਰ ਦੌੜਦਾ, ਫਿਰ ਹੋਰ ਤਪਸ਼ ਵੱਧਦੀ। ਇਸੀ ਤਰ੍ਹਾਂ ਪਿਆਸ ਦੇ ਮਾਰੇ ਤੜ ਤੜ ਕੇ ਮਿਰਗ ਮਰ ਜਾਂਦਾ, ਨਾ ਉਹਨੂੰ ਪਾਣੀ ਪ੍ਰਤੀਤ ਹੁੰਦਾ, ਨਾ ਉਹਦੀ ਪਿਆਸ ਵੱਧਦੀ ਹੈ। ਅਖੀਰ ਸਿਵਾਏ ਦੁੱਖ ਅਤੇ ਮੌਤ ਦੇ ਹਾਸਲ ਕੁਛ ਨਹੀਂ ਹੁੰਦਾ। ਇਹੀ ਹਾਲ ਸੰਸਾਰ ਦਾ ਹੈ। ਇਹਨਾਂ ਚੀਜ਼ਾਂ ਨੂੰ ਇਹ ਗਲਤੀ ਕਰਕੇ, ਭੁੱਲ ਕਰਕੇ, ਅਗਿਆਨ ਕਰਕੇ, ਅੱਛੀ ਤਰ੍ਹਾਂ ਉਹਦੀ ਖੋਜ ਨਾ ਕਰਨ ਕਰਕੇ ਸਤ ਔਰ ਸੁਖ ਸਰੂਪ ਮੰਨਦਾ ਹੈ, ਵਾਸਤਵਿਕ ਸੋਹੇ ਜੀ ਨਹੀਂ। ਅਸਲ ਮਿਰਗ ਕਿਸ਼ਨ ਦੇ ਜਨਮ ਨੂੰ ਇਹ ਅਸਤ ਜੜ ਦੁੱਖ ਰੂਪ ਹੀ ਹਨ। ਹਰ ਇਸ ਨੂੰ ਗਲਤੀ ਕਰਕੇ ਐਸੇ ਹੀ ਪਾਸਦੇ, ਜਿੰਨੀ ਦੇਰ ਤੱਕ ਗਲਤੀ ਦੂਰ ਨਹੀਂ ਹੁੰਦੀ, ਉਹ ਭੁੱਲ ਦੂਰ ਨਹੀਂ ਹੁੰਦੀ, ਅਗਿਆਨ ਦੂਰ ਨਹੀਂ ਹੁੰਦਾ, ਅਸਲੀਅਤ ਦੀ ਸੋਝੀ ਪੈਂਦੀ ਨਹੀਂ। ਇਸੀ ਨੂੰ ਦੂਰ ਕਰਨ ਵਾਸਤੇ ਗੁਰੂ ਬਾਬਾ ਜੀ ਦਾ ਸਾਰਾ ਉਪਦੇਸ਼, ਸਾਰੀ ਸਿੱਖਿਆ ਹੈ। ਸਵੇਰ ਥਾਂ ਥਾਂ ਐਸਾ ਹੀ ਗੁਰੂ ਜੀ ਨੇ ਸਿੱਖਿਆ ਦਿੱਤੀ। ਧਿਆਨ ਦੋ, ਭਗਤ ਨਾਮਦੇਵ ਜੀ ਹੋਏ ਹਨ ਜਿਨ੍ਹਾਂ ਦੀ ਬਾਬਤ ਕਥਨ ਕੀਤਾ ਹੈ, ਗੋਬਿੰਦ 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 ਸਿੰਘ ਨਾਮਦੇਵ ਮਨ ਲੀਣਾ, ਆੜ ਨਾਮ ਕੋ ਛੀਪ ਰਹੋ ਲਾਖੀਣਾ। ਭਗਤ ਨਾਮਦੇਵ ਨੇ ਪ੍ਰਭੂ ਵਾਹਿਗੁਰੂ ਦੀ ਭਗਤੀ ਕੀਤੀ, ਭਗਤੀ ਕਰਨ ਕਰਕੇ ਵਾਹਿਗੁਰੂ ਔਰ ਉਸਦੀ ਸ਼ਕਤੀ ਦੋਵੇਂ ਚੀਜ਼ਾਂ ਉਸਨੂੰ ਅੰਦਰੋਂ ਹੀ ਪ੍ਰਾਪਤ ਹੋਈਆਂ। ਜਿਵੇਂ ਛੋਟੇ ਜਿਹੇ ਬੋਹੜ ਦੇ ਬੀਜ ਵਿੱਚ ਕਿਤਨਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ ਹੈ, ਇਸੀ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਤੇ ਉਸਦੀ ਸ਼ਕਤੀਆਂ ਛਿਪੀਆਂ ਹੋਈਆਂ ਹਨ। ਲੀਂਦੀਆਂ ਨਹੀਂ, ਕਿਸੇ ਅਣਜਾਣ ਨੂੰ ਪੁੱਛੋ ਛੋਟੇ ਜਿਹੇ ਬੀਜ ਵਿੱਚ ਅਤੇ ਕਹੋ ਇਹਦੇ ਵਿੱਚ ਕਿਤਨਾ ਵੱਡਾ ਬੋਹੜ ਦਾ ਦਰਖਤ ਹੈ, ਅਣਜਾਣ ਨਹੀਂ ਮੰਨੇਗਾ। ਉਹ ਕਹੇਗਾ ਕਿੱਥੇ, ਇਹ ਤਾਂ ਬਹੁਤ ਛੋਟਾ ਜਿਹਾ ਬੀਜ ਹੈ, ਪਰ ਜੇ ਸਿਆਣੇ ਪੁਰਸ਼ ਨੂੰ ਕਹੋ ਉਹ ਮੰਨ ਲਏਗਾ, ਵਾਕਈ ਇਹਦੇ ਅੰਦਰ ਹੈ। ਪਰ ਜੇ ਦੇਖਣਾ ਹੋਵੇ ਕਿਵੇਂ ਦੇਖੀਦਾ ਹੈ, ਉਸ ਬੀਜ ਨੂੰ ਜ਼ਮੀਨ ਵਿੱਚ ਗੱਡੋ ਲਗਾਓ, ਉਹਦੀ ਪਰਵਰਿਸ਼ ਕਰੋ, ਪਾਣੀ ਲਿਓ, ਰਾਖੀ ਕਰੋ, ਨਤੀਜਾ ਇਹ ਹੁੰਦਾ ਹੈ ਕੁਛ ਸਾਲਾਂ ਦੇ ਵਿੱਚ ਕਿਤਨਾ ਵੱਡਾ ਦਰਖਤ ਉਹਦੇ ਵਿੱਚੋਂ ਪੈਦਾ ਹੋ ਜਾਂਦਾ। ਇਸੀ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਸਾਰੀਆਂ ਸ਼ਕਤੀਆਂ, ਕਰੋੜਾਂ ਬ੍ਰਹਮੰਡਾਂ ਦਾ ਨਾਇਕ ਵਸਦਾ ਹੈ, ਅਤੇ ਉਸਦੀਆਂ ਸ਼ਕਤੀਆਂ ਵੀ ਉਹਦੇ ਨਾਲ ਹੀ ਵਸਦੀਆਂ, ਜਿਵੇਂ ਇਨਸਾਨ ਦੀ ਛਾਂ ਉਹਦੇ ਨਾਲ ਹੀ ਹੁੰਦੀ, ਕਿਤੇ ਦੂਰ ਨਹੀਂ ਗਈ ਹੁੰਦੀ। ਜਿੱਥੇ ਵਾਹਿਗੁਰੂ ਆਪ ਹੈ ਉੱਥੇ ਉਹਦੀ ਸ਼ਕਤੀ ਵੀ ਅਵਸ਼ ਹੁੰਦੀ ਹੈ। ਹਰ ਇੱਕ ਦੇ ਅੰਦਰ ਹੈ, ਪਰ ਲੱਭਦੀ ਗੱਲ ਹੈ ਜਦ ਵਾਹਿਗੁਰੂ ਦਾ ਭਜਨ ਕੀਤਾ ਜਾਵੇ, ਤਦੇ ਹੀ ਨਾਮ ਪਰਮੇਸ਼ੁਰ ਦੇ ਨਾਮੀ ਨਾਲ ਵੀ ਵੱਡਾ ਮੰਨਿਆ, ਉੱਚੇ ਗੁਰੂ ਉੱਚਾ ਨਾਮ। ਇਸ ਕਰਕੇ ਭਗਤ ਨਾਮਦੇਵ ਨੇ ਜਦੋਂ ਵਾਹਿਗੁਰੂ ਦੀ ਭਗਤੀ ਕੀਤੀ, ਇਹਨੂੰ ਦੋਵੇਂ ਚੀਜ਼ਾਂ ਅੰਦਰੋਂ ਹੀ ਪ੍ਰਾਪਤ ਹੋ ਗਈਆਂ, ਵਾਹਿਗੁਰੂ ਅਤੇ ਉਸਦੀਆਂ ਸ਼ਕਤੀਆਂ। ਸੋ ਇਹ ਹੁਣ ਕਦੇ ਗੁਰੂ ਜੀ ਫਰਮਾਉਂਦੇ ਹਨ, ਗੋਬਿੰਦ 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 ਸਿੰਘ ਨਾਮਦੇਵ ਮਨ ਲੀਣਾ, ਆੜ ਨਾਮ ਕੋ ਛੀਪ ਰਹੋ ਹੋਏ ਲਾਖੀਣਾ। Sodida chinave kulkula इंसान के अंदर सच्ची बादशाही आसमानी बादशाही छुपी हुई है। जिसने इसनों प्राप्त कर लिया तो बादशाह का बादशाह हो गया। बादशाही दो जहाना की तेरी दरगह मंगने वाले होर पातशाहियां कुड़िया नाम रते पातशाह जिसनों बख्शे सिला नाम पातशाही इन्हों नाम दे। एक दफा नामदेव जी पूछने वास्ते तीर्थ यात्रा आदि वास्ते चले गए। बड़ी देर तक कई साल गुजर गए तो वापस नहीं मुड़े। जिस जगह एक खुले जे था उन्होंने अलहदा एक कुटिया बनाई हुई सी जिस दे विच एकांत बैठ के प्रभु का भजन करते हैं। वो यह जे थान सी जिसके नेड़े कोई होर मुकाम नहीं सी, खुला थान पिया सी। एक कोई रजवाड़ा आके उस थान अपना एक महल अपनी कोठी पाने वास्ते तैयार होया। अच्छी तरह उस जमीन की जगह की माप छाप की गई। इंजीनियर ने दसिया तेरे महल की समिट्री तद ठीक हो सकती है जेकर आ एक विच छोटा जा मकान या कुटिया इन ढा दिता जाए। ये विच आ जाए तद समिट्री ठीक आएगी, वरना समिट्री गलत रहेगी। ये सुन के किसने ये भी दसिया ये कुटिया भगत नामदेव की है। ये विच बैठ के भजन करते हैं, इस करके इसनों राम कुटिया के नाम करके पुकारिया करते क्योंकि परमेश्वर का नाम लगते हैं। तो उसकी है ये ख्याल कर लो, पर इंजीनियर कहीं जाते समिट्री ठीक नहीं आ सकती जिन्नी देर तक पै नहीं जाते। महल ठीक नहीं बनेगा यह जो तुम बनाना चाहते हो वैसा नहीं बन सकेगा। खैर कुछ तो पर कई ने कहा लो जी की है एक गरीब आदमी की कुटिया ढा लो क्या है। सो इतने अपना महल ठीक ठीक बनाओ। ऐसा ही किया गया, उन्होंने कुटिया ढा के उस रजवाड़े ने अपना उत्थे محل پسار لے کئی منزلہ محل تخت نامدیو جی جدو کافی دیر تو بعد واپس آئے کی دیکھیا بھی اتھے میری کٹیا ہے نہیں پتہ نہیں کس نے اتھے محل بنا لیا ہے پچھن تو پتا لگا ایک رجواڑا ہے اس نے اپنا محل تیار کر لیا انجینئر نے دسیا سی بھی تیرے محل کی سمٹری تب ٹھیک آئے گی جب تک یہ کٹیا گرا دیتا جائے گا اس واسطے انہوں نے ایک کٹیا سا دیتی نام دیو نے سوچے بھی بڑی کسی وستو دے اوپر کسی بھی چیز دے اوپر سرکار جمانا یہ کوئی شان تو نہیں ہے اس واسطے نامدیو جی نے آ کے اس رجواڑے نال گل بات کرنی شروع کی اس نے کہا راج مد آ کے تن مد آ کے میری حرکتیں کرنی اچھی نہیں ہوں اس طریقے سے نامدیو جی کہنے ہوں مندر بنا لے راجا ਆ ਕੇ ਨਾਨਕ ਦੇਵ ਜੀ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਕਹਿੰਦੇ ਹਨ ਕਿਸੇ ਵੀ ਵਸਤੂ 'ਤੇ ਅਧਿਕਾਰ ਜਮਾਉਣਾ ਇਹ ਇਨਸਾਨੀਅਤ ਦੇ ਖਿਲਾਫ ਹੈ। ਇੱਕ ਗਰੀਬ ਆਦਮੀ ਜਾਣ ਕੇ ਉਸਦੀ ਭਾਵੇਂ ਟੁੱਟੀ ਛੱਤਰੀ ਹੈ, ਭਾਵੇਂ ਟੁੱਟਿਆ ਮਕਾਨ ਹੈ, ਉਸਨੂੰ ਢਾਹ ਢੂਹ ਕੇ ਆਪਣੇ ਮਹਿਲ ਬਣਾ ਕੇ ਸਵੀਤੀ ਫਰਕ ਨਾ ਆਉਣ ਦੇਣਾ ਇਹ ਇੱਕ ਦਾ ਧੱਕਾ ਨਹੀਂ ਅਤੇ ਹੋਰ ਕੀ ਹੈ। ਇਹ ਗੁਰਬਾਣੀ ਵਿੱਚ ਇਹ ਬਚਨ ਐਸੇ ਆਉਂਦੇ ਹਨ, ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਾਈ ਜੂਨ ਤਿੰਨ ਥਰਮੂਨ ਬਲਾ, ਡੂੰਘੀ ਨੀ ਪਟਾ ਕੇ ਉਹਨਾਂ ਨੀਆਂ ਨੂੰ ਫਰ ਕੇ ਉੱਪਰ ਮਜ਼ਬੂਤ ਮੰਦਰ ਮਹਿਲ ਬਣਾਏ। ਪਰ ਅਸ਼ਚਰਜ ਗੱਲ ਹੈ, ਨਾਮਦੇਵ ਜੀ ਕਹਿੰਦੇ ਇਹ ਕਲਯੁਗੀ ਜੀਵਾਂ ਵੀ ਜੋ ਜਿਤਨੀ ਛੋਟੀ ਉਮਰ ਉਤਨੀ ਹੀ ਤ੍ਰਿਸ਼ਨਾ ਬਹੁਤ ਹੀ ਵੱਧ ਗਈ। ਸਤਿਯੁਗ ਦੇ ਵੇਲੇ ਲੱਖ ਲੱਖ ਵਰ੍ਹੇ ਦੀ ਉਮਰ ਹੁੰਦੀ ਸੀ, ਪਰ ਵਕਤ ਗੁਜ਼ਾਰਨ ਕਿੰਨੀ ਸੱਜ, ਕਿਤਨੇ ਸੰਤੋਖੀ ਹੁੰਦੇ ਸਨ, ਬੜੀ ਸ਼ਾਂਤੀ ਨਾਲ ਸੌਖੇ ਜੇ ਦਿਨ ਕੱਟਣ ਦੇ ਉਪਾਅ ਕਰਦੇ ਸਨ। ਹਾਂਜੀ, ਮਾਰਕੰਡੇ ਰਿਸ਼ੀ ਹੋਇਆ ਇੱਕ, ਉਸਨੂੰ ਕਹਿਣ ਲੱਗੇ ਰਿਸ਼ੀ ਜੀ ਕਿਤਨਾ ਸਮਾਂ ਬਾਕੀ ਹੈ ਤਪੱਸਿਆ, ਤਾਂ ਤੁਸੀਂ ਦੇਰ ਦੇਰ ਕਰਦੇ ਹੋ, ਆਪਦੇ ਵਾਸਤੇ ਇੱਥੇ ਕੋਈ ਪੱਕੀ ਕੁਟੀਆ ਜਗ੍ਹਾ ਪਾ ਦਿੰਦੇ ਹਾਂ, ਉਹਦੇ ਵਿੱਚ ਤੁਸੀਂ ਰਹਿ ਕੇ ਤਪ ਕਰ ਲਿਓ, ਬਾਕੀ ਦੀ ਉਮਰ ਯੂੰ ਗੁਜ਼ਾਰ। ਅੱਗੋਂ ਰਿਸ਼ੀ ਜੀ ਕਹਿਣ ਲੱਗੇ, ਲਓ ਜੀ ਲੱਖ ਵਰੇ ਦੀ ਕੋਈ ਉਮਰ ਹੁੰਦੀ ਹੈ, ਸਿਰ 'ਤੇ ਫੂਸ ਰੱਖ ਕੇ ਗੁਜ਼ਾਰਾ ਕਰ ਲਵਾਂਗੇ। ਉਸਨੇ ਐਸਾ ਹੀ ਕੀਤਾ, ਲੱਖ ਵਰੇ ਦੀ ਉਮਰ ਇੰਨੀ ਗੁਜ਼ਾਰ। ਸੁਣੋ ਦੱਸਿਆ ਨਾ, ਮਾਰ ਪਿੰਡ ਨੇ ਤਪੱਸਿਆ, ਇਸੀ ਤਰ੍ਹਾਂ ਸੰਯਮ ਨਾਲ ਸੰਕੋਚ ਕੇ ਆਪਣੇ ਸਮੇਂ ਨੂੰ ਪ੍ਰਭੂ ਦੀ ਭਗਤੀ ਤਪੱਸਿਆ ਵਿੱਚ ਗੁਜ਼ਾਰਦੇ ਹੁੰਦੇ ਸਨ। ਸੰਤ ਮਹਾਰਾਜ ਨੇ ਜਿਸ ਵਕਤ ਤੋਂ ਬਾਬਾ ਕਰਮ ਸਿੰਘ ਮਹਾਰਾਜ ਜੀ ਤੋਂ ਉਪਦੇਸ਼ ਲਿਆ, ਆਪ ਜੀ 36 ਸਿੱਖ ਪਲਟਣ ਵਿੱਚ ਹੁੰਦੇ ਸਨ, ਉਸ ਵਕਤ ਤੋਂ ਹੀ ਨਮਕ ਛੱਡ ਦਿੱਤਾ। ਸਾਰੀ ਜ਼ਿੰਦਗੀ ਲੂਣ ਨਹੀਂ ਖਾਂਦਾ, ਅਠਪਹਿਰਾ ਭੋਜਨ ਛਕੇ, ਇਹ ਸਾਰੀ ਜ਼ਿੰਦਗੀ ਐਸਾ ਹੀ ਨਹੀਂ ਲਿਆ। ਰਜਾਈ ਨਹੀਂ ਲਈ, ਖੱਦਰ ਦੀ ਇੱਕ ਚਾਦਰ, ਖੱਦਰ ਦੀ ਕਹਾਣੀ। ਇੱਕ ਉੱਪਰ ਬਹੁਤ ਸਰਦੀ ਹੁੰਦੀ, ਚੁੰਬੀ ਜੀ ਜਿਸਨੂੰ ਕਹਿੰਦੇ ਹਨ, ਦੋ ਪਲੜ ਜੋੜ ਕੇ ਜਿਹੜਾ ਗਰਮ ਕੰਬਲ ਹੁੰਦੇ ਨੇ ਸਾਦੇ ਦੇਸੀ ਸਫੈਦ, ਉਹ ਜ਼ਿਆਦਾ ਸਰਦੀ ਵਿੱਚ ਭੋਗ ਮੋਢਿਆਂ 'ਤੇ ਲੈ ਲੈਂਦੇ। ਬਾਹਰ ਇੱਕ ਥਾਂ ਜਿੱਥੇ ਗੋਖੇ ਦੀ ਛੱਪੜੀ ਕਹਿਲਾਉਂਦੀ ਹੈ, ਉੱਥੇ 25-30 ਸਾਲ ਗੁਜ਼ਾਰ ਪਹਿਲੇ ਪਲਟਣ ਵਿੱਚ ਹੀ ਸਾਈ ਸਾਈ ਰਾਤ ਬਾਹਰ ਬੈਠ ਕੇ ਬੰਦਗੀ ਕਰਦੇ ਅਤੇ ਬਾਬਾ ਕਰਮ ਸਿੰਘ ਮਹਾਰਾਜ ਦਾ ਹੁਕਮ ਸੀ ਪੈਨਸ਼ਨ ਲੈ ਕੇ ਜਾਣਾ ਹੀ ਨਹੀਂ। ਪਰ ਹੁਕਮ ਦੇ ਅਨੁਸਾਰ ਆਪਨੇ ਹੌਲਦਾਰੀ ਪੈਨਸ਼ਨ ਲੈ ਕੇ ਗੁਰਦੁਆਰਾ ਰੇਜੂ ਸਾਹਿਬ ਆ ਕੇ, ਜਿੱਥੇ ਕੋਈ ਠਹਿਰ ਨਹੀਂ ਸੀ ਸਕਦਾ, ਇਹੋ ਜਿਹੀ ਜਗ੍ਹਾ ਸੀ। ਸਾਹਿਬ ਦਸਮ ਪਾਤਸ਼ਾਹ ਨੇ ਮਾਛੀਵਾੜੇ ਤੋਂ ਆਉਂਦਿਆਂ ਹੋਇਆਂ ਉੱਥੇ ਰੇਜੂ ਸੀ, ਉਹਦੇ ਹੇਠਾਂ ਬੈਠ ਕੇ ਦੁੱਧ ਛੱਕ ਛੋਟਾ ਜਿਹਾ ਪਿੰਡ ਹੁੰਦਾ ਸੀ ਉਦੋਂ, ਉਸਦਾ ਮੁਖੀ ਭਾਰਾ ਮਲ ਸੀ। ਉਹ ਪੁੱਛਣ ਲੱਗੇ ਕੀ ਨਾਂ ਹੈ ਤੇਰਾ? ਉਸਨੇ ਅਰਜ ਕੀਤੀ, ਮਹਾਰਾਜ ਨਾਂ ਤਾਂ ਮੇਰਾ ਭਾਰਾ ਮਲ ਹੈ, ਲੇਕਿਨ ਮੈਂ ਕੱਖੋਂ ਵੀ ਹੌਲਾ। ਕਹਿਣ ਲੱਗੇ, ਨਹੀਂ, ਤੇਰੇ ਔਲਾਦ ਇਤਨੀ ਵਧੇਗੀ, ਬਹੁਤ ਵੱਡਾ ਪਿੰਡ ਵਧੇ, ਬਹੁਤ ਵੱਡਾ ਭਾਰਾ ਤਕੜਾ ਕਸਬਾ ਹੈ। ਮਾਂਗਟ ਗੋਦ ਦੇ ਜ਼ਿਮੀਂਦਾਰ ਉਹਨਾਂ ਦੇ ਗੋਦ ਵਿੱਚੋਂ ਹਨ, ਖਾਨਦਾਨ ਵਿੱਚੋਂ। ਉਹ ਨੇੜੇ ਤੇੜੇ ਦੇ ਪਿੰਡ ਮਾਂਗਟ ਆਉਂਦੇ ਹਨ। ਸੰਯਮ ਕਰਕੇ ਉਹ ਬੜਾ ਪਿੰਡ ਬਣਿਆ ਉੱਥੇ। ਉਹ ਰੇਜੂ ਸਾਹਿਬ ਜਦ ਤੋਂ ਆਪ ਜੀ ਪੈਨਸ਼ਨ ਲੈ ਕੇ ਉੱਥੇ ਆ ਬੈਠੇ, ਉਹ ਦਰਖਤ ਆਪਣੇ ਆਪ ਹੀ ਸੁੱਕਣਾ ਸ਼ੁਰੂ ਹੋ ਗਿਆ, ਹੌਲੀ ਹੌਲੀ ਆਪ ਹੀ ਸੁੱਕ ਗਿਆ। ਉਸ ਤੋਂ ਬਾਅਦ ਫਿਰ ਵੱਡਾ ਗੁਰਦੁਆਰਾ ਨੂੰ ਵੱਡਾ ਭਾਰਾ ਸਥਾਨ ਹੈ। ਆਪ ਜੀ ਦੀ ਚਾਲੀ ਕੀ ਰਹੀ, ਰਾਤ ਨੂੰ 11 ਵਜੇ ਤੋਂ ਪਹਿਲਾਂ ਕਦੇ ਨਹੀਂ ਸੁਣ ਪੈਂਦੇ, ਪਰ ਪਹਿਲਾਂ ਪਹਿਲਾਂ ਸਹੀ ਸਹਿ ਰਿਹਾ ਬੈਠਣ ਦਾ ਗਿਆ ਸੀ। ਪਿਛਲੀ ਰਾਤ ਜਦੋਂ ਬਿਰਧ ਅਵਸਥਾ 50 ਸਾਲ ਤੋਂ ਟੱਪ ਗਈ, ਆਪ ਜੀ ਰਾਤ 11 ਤੋਂ ਪਹਿਲਾਂ ਨਹੀਂ ਪੈਣਾ ਬੈਠਣਾ ਬਾਹਰ ਅੰਦਰ, ਨਹੀਂ ਸਰਦੀ ਹੈ ਭਾਵੇਂ ਗਰਮੀ। ਆਪ ਫਿਰ ਇੱਕ ਪਦ ਛਕਣਾ ਜ਼ਿਆਦਾ ਨਹੀਂ ਰਾਤ ਦੇ ਵੇਲੇ, ਤੋ ਉਸ ਤੋਂ ਬਾਅਦ 2 ਘੰਟੇ ਆਰਾਮ ਕਰ ਲੈਣਾ, 2 ਵਜੇ ਉੱਠ ਕੇ ਠੰਡੇ ਜਲ ਨਾਲ ਇਸ਼ਨਾਨ। ਬਹੁਤ ਵੱਡਾ ਡੋਲ ਰੱਖਿਆ ਸੀ, ਗਰਮੀ ਹੈ ਭਾਵੇਂ ਸਰਦੀਆਂ ਨਹੀਂ ਪੈਂਦਾ ਭਾਵੇਂ ਠੱਕਾ ਵੱਜਦਾ, ਬਾਹਰ ਹੀ ਇਸ਼ਨਾਨ ਕਰਨ। ਅੱਜ ਕੱਲ੍ਹ ਇੱਥੇ ਇਸ਼ਨਾਨ ਕਰਨੇ ਕੀ ਔਖੇ ਹਨ, ਹੀਟਰ ਹਨ ਅੰਦਰ ਹੀ ਅੰਦਰ, ਸਭ ਕੁਛ ਬੜਾ ਆਸਾਨ ਕਰਨ। ਲੇਕਿਨ ਆਪ ਜੀ ਨੇ ਸਾਰੀ ਜ਼ਿੰਦਗੀ 2 ਵਕਤ ਇਸ਼ਨਾਨ ਸੀ, ਭਾਵੇਂ ਸਰਦੀ ਦਾ ਮੌਸਮ ਵੀ ਹੁੰਦਾ, ਇਸ਼ਨਾਨ ਵੀ ਥੋੜ੍ਹੇ ਪਾਣੀ ਨਾਲ, ਵੱਡਾ ਸਾਰਾ ਡੋਲ ਸੀ, ਸ਼ਰਧਾ ਤੋਂ ਡੋਲ ਰੱਖਿਆ ਸੀ, ਜਿਹਦਾ ਇੱਕ ਲਾਦਮੀ ਨੇ ਖਿੱਚੀ ਨਹੀਂ ਸੀ ਸਕਦਾ, ਅਜੇ ਪਿਆ। ਸੋ 100 ਡੋਲ ਤੋਂ ਜ਼ਿਆਦਾ ਆਪ ਸਰੀਰ 'ਤੇ ਪਾਣੀ ਪਾਉਂਦਾ, ਖੜ੍ਹੇ ਬਹੁਤ ਸ਼ਰਤੇ ਉਹਨਾਂ ਦਾ ਪਾਠ ਕਰੀ ਜਾਂਦੇ। ਇੱਕ ਕੁੰਡ ਬਣੀ ਹੋਈ ਸੀ, ਹੋਰ ਸਿੱਖਾਂ ਨੇ ਉੱਥੇ ਇਸ਼ਨਾਨ ਕਰੀ ਜਾਣਾ, ਸਾਰੇ ਇਸ਼ਨਾਨ ਕਰ ਸਕਦੇ, ਪਰ ਆਪ ਸਭ ਤੋਂ ਬਾਅਦ ਫਿਰ ਸਰੀਰ ਪਹੁੰਚ ਕੇ ਫਿਰ ਵਸਤਰ ਪਹਿਨ ਕੇ ਉੱਥੋਂ ਕੋਈ 1/2 ਮੀਲ ਦੇ ਫਾਸਲੇ 'ਤੇ ਗੁੱਖੇ ਦੀ ਛੱਪੜੀ, ਉੱਥੇ ਜਾ ਕੇ ਬੈਠਦੇ ਹੁੰਦੇ। ਹੁਣ ਉੱਥੇ ਛੱਪੜੀ ਉਹਦੇ ਕਿਨਾਰੇ 'ਚ ਜਗ੍ਹਾ ਬਣਾਈ ਸੀ, ਬੇਰੀ ਦੇ ਹੇਠਾਂ, ਉੱਥੇ ਸਰਦੀ ਦੇ ਮੌਸਮ 'ਚ ਬਹਿੰਦੇ ਹੁੰਦੇ। ਗਰਮ ਦੇ ਮੌਸਮ ਵਿੱਚ ਬਾਹਰ ਖੁੱਲ੍ਹੀਆਂ ਥਾਵਾਂ ਹੁੰਦੀਆਂ ਸੀ। ਉਹ ਆਪ ਜੀ 2 ਵਜੇ ਤੋਂ ਬਾਅਦ ਦਿਨ ਚੜ੍ਹੇ ਤੱਕ ਉੱਥੇ ਬੈਠਦੇ, ਦਿਨ ਚੜ੍ਹੇ ਉੱਥੋਂ ਆ ਕੇ ਇੱਕ ਖੱਟੀ ਲੱਸੀ ਦਾ ਗਲਾਸ ਚੜ੍ਹਦੇ। ਬਾਹਰ ਆ ਜਾਂਦੇ ਜਿੱਥੇ GT ਰੋਡ ਦੇ ਉੱਪਰ ਬਾਬਾ ਜੀਵਨ ਸਿੰਘ ਦੀ ਬਗੀਚੀ ਹੈ, ਉੱਥੇ ਗੁਰਦੁਆਰਾ ਬਣਦਾ ਅਤਰ ਸਰਨਾਮ ਦਾ। ਸੋ ਉੱਥੇ 2-2.5 ਘੰਟੇ ਬੈਠ ਕੇ ਸਮਾਧੀ ਕਰ, ਫਿਰ ਵਾਪਸ ਚਲੇ ਜਾਂਦੇ ਦਰਮਿਆਨ ਦੀ ਬਗੀਚੀ ਜਿਹੜੀ ਹੈ, ਉੱਥੇ ਗੁਫਾ ਬਣੀ ਹੋਈ ਸੀ, ਉਸੀ ਤਰ੍ਹਾਂ ਅਰੂਣਾ 2 ਫੁਲਕੇ ਛੱਕ ਕੇ ਅਤੇ ਅਰੂਣਾ ਦਾਮ ਪਾਜਾ ਹੁੰਦਾ, ਆਰਾਮ ਕਰਦੇ। 2-3 ਘੰਟੇ ਪ੍ਰੇਮੀ ਮਿਲ ਦੇਣ ਵਾਲੇ ਹੁੰਦੇ, ਬਾਹਰ ਆ ਕੇ ਕੁਛ ਦੇਰ ਵਾਸਤੇ ਬੈਠ ਜਾਂਦੇ, ਫਿਰ ਬਾਹਰ ਗੱਡਾ ਚੱਕ ਕੇ ਬਾਹਰ ਦਿਸ਼ਾਦ ਜਾ ਖੋ ਕੇ ਫਿਰ ਇਸ਼ਨਾਨ ਕਰਦੇ, ਰਹਿਰਾਸ ਦਾ ਪਾਠ ਹੁੰਦਾ, ਆਪ ਜੀ ਫਿਰ ਗੁਰਦੁਆਰੇ ਆ ਜਾਂਦੇ। ਉੱਥੇ ਪ੍ਰੇਮੀ ਦਰਸ਼ਨ ਵਾਲੇ ਹੁੰਦੇ, ਉਹਨੂੰ ਵਿਛਿਆ ਨਾ ਬੈਠ ਜਾਂਦੇ, ਦਰਸ਼ਨ ਮੇਲਾ ਕਰਕੇ ਪ੍ਰੇਮੀਆਂ ਨੂੰ ਕਹਿੰਦੇ ਲੰਗਰ ਵਿੱਚ ਜਾਓ, ਪ੍ਰਸ਼ਾਦ ਸ਼ੁਰੂ ਕੰਟੀ ਵੱਜ ਜਾਂਦੇ, ਆਪ ਜੀ ਗੁਰਦੁਆਰੇ ਆ ਜਾਂਦੇ, ਉੱਥੇ ਕੀਰਤਨ ਸ਼ੁਰੂ ਹੋ ਜਾਂਦਾ। ਕੀਰਤਨ ਹੁੰਦਾ ਇੱਕ ਸੁਰ ਪ੍ਰਤਾਪ ਦੇ ਰਿਆਂ ਦੀ ਕਥਾ ਹੋਇਆ ਕਰਦੀ, ਫਿਰ ਬਾਹਰ ਆ ਜਾਣ, ਫਿਰ 11 ਵਜੇ ਤੱਕ ਫਿਰ ਉਸ ਗੋਖੀ ਛੱਪੜੀ ਦੇ ਦਾ। ਇਹ ਆਪ ਜੀ ਦਾ ਇੱਕ ਘੜੀ ਨਿਯਮ ਸੀ, ਇਸ ਤਰੀਕੇ ਸਿਰ ਸਮਾਂ ਗੁਜ਼ਰਦਾ ਜਲ ਸਰੀਰ ਇਤਨਾ ਅਰੋਮ ਸੀ, ਕੋਈ ਬਿਮਾਰੀ ਨਹੀਂ ਸੀ। ਬਸ 8 ਵਜੇ ਹੋਰ ਕੋਈ ਚੀਜ਼ ਨਹੀਂ ਸੀ, ਪਾਣੀ ਰਾਤ ਨਹੀਂ ਪਾ ਦੁੱਧ, ਦੁਪਹਿਰ ਵੇਲੇ 2 ਫੁਲਕੇ ਸਿਰਫ ਅਲੂਣਾ ਲਾਲ ਭਾਜਾ ਹੁੰਦਾ, ਕੁਛ ਵੀ ਹੁੰਦਾ, ਸਵੇਰੇ 1 ਲੱਸੀ ਦਾ ਗਲਾ, ਨਾ ਬਦਾਮ, ਨਾ ਬਦਾਮ ਰੋਗਨ, ਨਾ ਬਦਾਮਾਂ ਦੀ ਚਟਨੀ, ਨਾ ਕੋਈ ਹੋਰ ਚੀਜ਼, ਬਸ ਐਸਾ ਆਲੂ ਸ਼ਰੀਰ ਸੀ। ਇਸ ਤਰੀਕੇ ਸਿਰ ਆਪਦਾ ਆਤਮਨ ਦਾ ਸਮਾਂ ਗੁਜ਼ਰਦਾ ਸੀ। ਜਿਸ ਵਕਤ ਥੋੜ੍ਹੇ ਜਿਹੇ ਦਿਨ ਆਪਦੇ ਸਰੀਰ ਅੰਥੋਣ ਵਿੱਚ ਸ਼ੀਰ ਤਿਆਗਣ ਵਿੱਚ ਰਹੇ, ਉਹਨਾਂ ਦਿਨਾਂ ਦੇ ਵਿੱਚ ਨਾਲ ਦੁਰਾਹ ਮੰਡੀ ਹੈ, ਉੱਥੇ ਕਿਸ਼ੋਰੀ ਲਾਲ ਨਾਮ ਕਰਕੇ ਪੱਲਾ ਹੈ, ਪੱਲੇ ਖਾਨਦਾਨ ਵਿੱਚੋਂ ਫਲੌਰ ਦੇ ਹਨ, ਵੈਸ਼ਨੋ ਨਾਲ ਦਾ ਲੜਕਾ ਸੀ, ਵੈਸ਼ਨੋ ਦਾਸ ਦਾ, ਉਹਦੀ ਉਮਰ ਤੌਲੇ ਆ ਗਏ ਸੀ, ਕੋਈ ਬੱਚਾ ਨਹੀਂ ਸੀ। ਇੱਕ ਮਨਸਾ ਰਾਮ ਸੂਦ ਕਰਕੇ ਰਾਮਪੁਰ ਦਾ ਸੀ, ਉਹਦਾ ਵੀ ਚੰਗਾ ਬਿਜ਼ਨਸ ਸੀ ਲੁਧਿਆਣੇ ਵਿੱਚ, ਇਹ ਦੋਵੇਂ ਆਪਸ ਵਿੱਚ ਹੀ ਮਿੱਤਰ ਸਨ। ਉੱਥੇ ਕਿਸ਼ੋਰੀ ਲਾਲ ਨੇ ਗੱਲ ਕੀਤੀ, ਸੰਸਾਰੀ ਲੋਕਾਂ ਨੂੰ ਇਹਨਾਂ ਗੱਲਾਂ ਦੀ ਬੜੀ ਲੋੜ ਹੁੰਦੀ, ਤ੍ਰਿਵਿੰਡ ਪਵੇ ਸੰਸਾਰ। ਤੋ ਉਸਨੇ ਮਨਸਾ ਰਾਮ ਨੇ ਕਿਹਾ, ਆਪਾਂ ਸੰਤ ਮਹਾਰਾਜ ਦੇ ਚਰਨਾਂ ਵਿੱਚ ਚੱਲਦੇ ਹਾਂ, ਖੰਡ ਪਾਠ ਰਖਾਓ, ਅਗਰ ਉਹ ਬਚਨ ਕਰ ਦੇਣਗੇ ਜ਼ਰੂਰ ਪੂਰਾ ਹੋਇਆ। ਮੇਰੀ ਅਰਜ਼ਾਇਸ਼ ਕੀਤੀ ਹੋਈ ਹੈ, ਭਾਵੇਂ ਛੇਤੀ ਬਚਨ ਕਰਦੇ ਨਹੀਂ ਹਨ, ਪਰ ਜੇ ਕਰਦੇ ਨੇ ਜ਼ਰੂਰ ਪੂਰਾ ਹੋ ਜਾਏਗਾ। ਖੈਰ ਇਹ ਆਏ, ਉਹਨਾਂ ਦੇ ਮੋਟਰ ਕਿਸੇ ਕੋਲ ਹੁੰਦੀ ਸੀ, ਮਨਸਾ ਰਾਮ ਕੋਲ ਮੋਟਰ ਸੀ, ਉਹ ਕਿਸ਼ੋਰੀ ਲਾਲ ਨੂੰ ਲੈ ਕੇ ਬਾਹਰ ਬਗੀਚੀ ਵਿੱਚ ਆ ਗਿਆ। ਮਹਾਰਾਜ ਨੂੰ ਨਮਸਕਾਰ ਕਰਕੇ ਬੈਠ ਗਏ, ਦੋਨਾਂ ਨੇ ਹੱਥ ਜੋੜ ਕੇ ਅਰਜ਼ ਕੀਤੀ, ਮਹਾਰਾਜ ਇਹ ਲਾਲਾ ਕਿਸ਼ੋਰੀ ਲਾਲ ਖੰਡ ਪਾਠ ਕਰਾਉਣ ਵਾਸਤੇ ਗਏ, ਨਾਲ ਚਰਨ ਪਾਵ ਇਹਨਾਂ ਦੇ ਗਏ। ਸੰਤ ਮਹਾਰਾਜ ਬਾਹਰ ਬੜਾ ਘੱਟ ਜਾਣਦੇ ਸਨ, ਆਪਣੀ ਸ਼ਾਲੀ ਨੂੰ ਛੋੜਨਾ ਨਹੀਂ ਸੀ ਚਾਹੁੰਦੇ, ਇਸ ਆਨੰਦ ਦੇ ਵਿੱਚ ਹੀ ਮਸਤ ਰਹਿਣਾ ਚਾਹੁੰਦੇ ਸਨ। ਖਾਸ ਕੋਈ ਕੋਈ ਪ੍ਰੇਮੀ ਨਤਾਂ ਦੇ ਬਾਹਰ ਰਾਸਤੇ ਜਾਂਦੇ। ਖੈਰ ਬਹੁਤ ਸਾਰਾ ਉਹਨਾਂ ਨੇ ਬੇਨਤੀ ਕੀਤੀ, ਆਪ ਜੀ ਨੇ ਮੰਨ ਲਿਆ, ਅੱਛਾ ਦਿਨ ਰੱਖ ਦਿੱਤਾ। ਕਹਿੰਦੇ ਮਹਾਰਾਜ ਫਿਰ ਆਪਦੇ ਲੈਣ ਵਾਸਤੇ ਜਿਸ ਦਿਨ ਭੋਗ ਪੈਣਾ ਹੈ ਅਤੇ ਮੋਟਰ ਲਿਆਈਏ। ਕਹਿਣ ਲੱਗੇ ਨਹੀਂ, ਸਾਡੀ ਮੋਟਰ ਤਕੜੀ, ਆਪ ਪੈਦਲ ਚੱਲ ਕੇ ਖੁਸ਼ ਸਨ। ਉੱਥੋਂ ਤਕਰੀਬਨ ਮੀਲ ਦਾ ਫਾਸਲਾ ਸੀ ਬਗੀਚੀ ਤੋਂ ਦੁਰਾਹੇ, ਸਵੇਰ ਕਰਕੇ ਆਪ ਜੀ ਸਵੇਰੇ ਇਸ਼ਨਾਨ ਕਰਕੇ ਚੱਲ ਪੈਂਦੇ, ਸ਼ਾਮ ਨੂੰ ਅਨੰਦਪੁਰ ਸਾਹਿਬ ਸ਼ਾਮ ਦਾ ਇਸ਼ਨਾਨ ਜਾ ਕਰਦੇ ਹੁੰਦੇ ਪੈਦਲ ਜਾ ਕੇ। ਕਈ ਜਿਹੜੇ ਨਾਲ ਚੱਲਦੇ ਉਹ ਕਹਿੰਦੇ ਸਾਨੂੰ ਕਈ ਕਿ ਦਿਨ ਬੁਖਾਰ ਚੜ੍ਹਦਾ ਸੀ, ਮਿੱਠੇ ਹੁੰਦੇ ਸੀ। ਆਖੇ ਜੇ ਤੁਰੇ ਇਤਨਾ ਇਹਨੇ ਇਸ ਮੁੰਡਲੀ ਸਰੀਰ ਸੀ। ਆਪ ਜੀ ਨੇ ਬਚਨ ਮੰਨ ਲਿਆ, ਸ੍ਰੀ ਕਹਿੰਦੇ ਵੀ ਥੋੜ੍ਹੇ ਦਿਨ ਸਨ, ਪਰ ਕਿਸੇ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ। ਅਸੀਂ ਉੱਥੇ ਸਵੇਰ ਦਾ ਇਸ਼ਨਾਨ ਕਰਕੇ ਇਸੀ ਤਰ੍ਹਾਂ ਉੱਥੇ ਨਾਲ ਨਾਲ ਲਾਈਨ ਫਾਸਲੇ 'ਤੇ ਜਾਂਦੀ, ਲਾਈਨ ਲਾਈਨ ਹੋ ਕੇ ਉੱਥੇ ਦੁਰਾਏ ਪਹੁੰਚ ਗਏ। ਆਸਾ ਜੀ ਦੁਆਰਾ ਕੀਰਤਨ ਹੋ ਰਿਹਾ ਸੀ, ਪਹਿਲੇ ਰਾਗੀ ਸਿੰਘ ਕਰਦੇ ਹੁੰਦੇ ਸਨ, ਪਿੱਛੇ ਵਸ਼ਿਧਾ ਕੀਰਤਨ ਸੁਣ ਨਾਲ ਆਪ ਵੀ ਕੋਈ ਸ਼ਬਦ ਪੜ੍ਹ ਲੈਂਦੇ ਹੋ, ਉਹਨਾਂ ਨੂੰ ਕਹਿੰਦੇ ਤੁਸੀਂ ਪ੍ਰਭੂ। ਉਹਨਾਂ ਉਸ ਦਿਨ ਫਿਰ ਮੈਨੂੰ ਕਹਿ ਕੇ ਇਹ ਦੋ ਸ਼ਬਦ ਆਪ ਜੀ ਨੇ ਉਚੇਚੇ ਫੜਵਾਏ। ਇੱਕ ਤਾਂ ਇਹ ਕਿਉਂ ਆਸਾ ਜੀ ਵਾਰ ਦੇ ਵਿੱਚ ਇੱਕ ਸ਼ਬਦ ਇੱਕ ਸ਼ੱਕਾ ਇੱਕ ਸਲੋਕ ਹੁੰਦਾ ਸੀ, ਇਹ ਸ਼ਬਦ ਕਹਿਣਗੇ ਭਗਤ ਮਾਰਕੰਡੇ ਤਪੱਸਿਆ, ਮਾਰਕੰਡੇ ਨੇ ਤਪੱਸਿਆ यही शब्द कह के पढ़वा, और एक शब्द दो शब्द आप उस दिन कह के पढ़ाए, हम दो तीन दिन आप देसी शेड्यूल करेंगे, एक ए पढ़वाया। तानी जो फुला दिया ਪਤਜਨ ਕਲ ਤੁਲ ਜੰਮਣ ਹਾਰ ਰੰਗ ਮਾਣ ਲੈ ਪਿਆਰਿਆ ਦਾਨ ਜੋ ਬਨੌਲਾ। ਇਹ ਪੱਤੀਆਂ ਦੇ ਨਹੀਂ ਇਉਂ ਨਹੀਂ ਪੜ੍ਹਨਾ, ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਇਉਂ ਪੜ੍ਹ, ਦਿਨ ਥੋੜੇ ਰਹਿ ਗਏ ਸਾਜਨ ਥੋੜੇ ਥੱਕੇ ਪਿਆ ਪੁਰਾਣਾ ਚੁਲ ਸਾਜਨ ਮੇਲੇ ਰੰਗਲੇ ਜੈ ਸੁੱਤੇ ਜੀਰਾਂ ਸੰਭੀ ਮਹੀਨਾ ਡੁੰਮਣ ਸੋਹਣਾ ਚੀਨੀ ਮਾਂ ਪੀਣਾ ਸੁਨੇ ਗੁਬਰੀ ਆਪਣ ਕੰਨੀ ਸੋਏ ਲੱਗੀ ਆਵੇ ਸੋਏ ਨਿਤਨ ਪਈਆ ਹੋਏ ਨਾਨਕ ਸੁੱਤੀ ਪਈ ਜਾਣ ਰੱਤੀ ਸੁਣ ਗੁਣ ਲਵਾਈ ਗੰਠੜੀ ਅਗਣ ਚੱਲੀ ਹੁਣ ਇਹ ਦੋ ਸ਼ਬਦ ਉਸ ਦਿਨ ਕਹਿ ਕੇ ਪਰ ਛੱਤਰੀ ਚ ਦਿਨ ਕੱਟਲੇ ਮਾਰ ਖੰਡੇ ਵਿੱਚ ਪਸਿਆ ਨਾਮਦੇਵ ਜੀ ਉਸ ਰਾਜਾ ਨੂੰ ਕਹਿਣ ਲੱਗੇ ਅੱਜ ਕੱਲ੍ਹ ਕਲਯੁਗ ਦੇ ਲੋਕ ਨੇ ਕੀ ਹੁੰਦਾ ਐਡੇ ਐਡੇ ਵੱਡੇ ਵੱਡੇ ਸਾਲ ਗਏ ਮਾਰ ਪਿੰਡੇ ਵੱਲ ਲੀਗਾ ਮਾਰ ਲੱਖ ਵਰੀ ਦੀ ਉਮਰ ਲੋਕ ਕਹਿੰਦੇ ਕੁਟੀਆ ਬਣਾ ਦੇ ਪਰ ਸਿਰ ਤੇ ਫੂਸ ਰੱਖ ਕੇ ਲੱਖ ਵਰਾ ਗੁਜ਼ਾਰ ਲਏ ਕਿਹੋ ਜਿਹੇ ਸੰਤੋਖੀ ਲੋਕ ਹੁੰਦੇ ਸਨ ਕਿਹੋ ਜਿਹਾ ਤੈਂ ਚੰਗੀ ਗੱਲ ਨਹੀਂ ਕੀਤੀ ਤੇ ਰਾਜਮਹਿਲ ਵਿੱਚ ਆ ਕੇ ਇੱਕ ਗਰੀਬ ਦੀ ਕੁਟੀਆ ਢਾ ਦਿੱਤੀ ਸੋ ਇਹ ਗੱਲ ਸੁਣ ਕੇ ਰਾਜਮਹਿਲ ਵਿੱਚ ਅੰਧਾ ਹੋਇਆ ਉਜਵਾੜਾ ਕਹਿਣ ਲੱਗਾ ਢਾਤੀ ਢਾਈ ਦਿੱਤੀ ਜਾਂ ਲਾਲਾ ਜੋ ਜੀ ਨੂੰ ਬੁਲਾਉਣੇ ਜਿਵੇਂ ਹੰਕਾਰੀ ਪੁਰਸ਼ਾਂ ਦਾ ਸੁਭਾਅ ਹੁੰਦਾ ਹੈ ਉਸ ਮੌਕੇ ਨਾਮਦੇਵ ਜੀ ਕਹਿਣਗੇ ਭਾਈ ਸਾਡਾ ਜ਼ੋਰ ਕਿਸ ਤੱਕ ਸਾਡਾ ਤਾਂ ਪਰਮਾਤਮਾ ਤੱਕ ਹੀ ਜ਼ੋਰ ਸਾਡਾ ਤਾਂ ਪਰਮੇਸ਼ਰ ਹੀ ਹੁੰਦਾ ਸੰਤਾਂ ਭਗਤਾਂ ਦਾ ਹੋਰ ਕੋਈ ਨਹੀਂ ਹੁੰਦਾ ਹੈ ਕਰਤਾ ਰਾਮ ਸੁਨੇਹੀ ਕਹਿਣ ਲੱਗੇ ਹੋਰ ਕੋਈ ਨਹੀਂ ਸਾਡਾ ਸਾਡਾ ਤਾਂ ਸੁਨੇਹੀ ਹੇਤੂ ਸਾਡੀਆਂ ਸੁਣਨ ਵਾਲਾ ਤਾਂ ਪਰਮੇਸ਼ਰ ਹੀ ਹੈ ਕਰਤਾ ਰਾਮ ਸੁਨੇਹੀ ਹੰਕਾਰ ਕਰਨਾ ਇਹ ਸਰੀਰ ਤਾਂ ਚਾਰ ਦਿਹਾੜੇ ਦਾ ਪਤਾ ਨਹੀਂ ਕਦ ਇਸ ਦੇ ਵਿੱਚੋਂ ਫੂਕੀ ਨਿਕਲ ਜਾਣੀ ਹੈ ਉਤਲੀ ਤੇਰੀ ਦਿਲ ਕਰ ਥਾਟੀ ਗਿਆਨ ਸਤਕਰ ਹੋਏਗਾ ਮੱਟ ਸਰੀਰ ਉੱਤੇ ਪਿਤਲੀ ਤੇਰੀ ਬ੍ਰਹਮਾ ਨੇ ਬਣਾਈ ਹੈ ਹੱਡੀਆਂ ਹਨ ਉਹਦੇ ਪਰਮਾਸ ਜਿਹੜਾ ਉਹਦੇ ਵਿੱਚ 72,72,10,200 ਨਾੜੀ ਹੈ ਹਰ ਨਾੜੀ ਵਿੱਚ ਮਹਿਲ ਭਰੀ ਹੋਈ ਹੈ ਉਸਦੇ ਉੱਪਰ ਦੀ ਚਮੜਾ ਹੈ ਇਹ ਮਾਨੋ ਕਵਰ ਪਾਇਆ ਹੋਇਆ ਹੈ ਚਮੜੇ ਵਿੱਚ 3,36,00,000 ਮੁਸਾਨ ਪੇਮੈਂਟ ਇਸ ਤਰੀਕੇ ਸਿਰ ਸਰੀਰ ਦੀ ਦਿਸ਼ਾ ਤਾਂ ਇਹੀ ਜੀ ਹੈ ਇਹ ਇਨਸਾਨ ਇਹ ਬੇਰਾ ਕਾਹਦਾ ਹੰਕਾਰ ਕਰਦਾ ਹੈ ਹੰਕਾਰ ਕਰਨ ਵਾਲੀ ਚੀਜ਼ ਤਾਂ ਹੈ ਹੀ ਨਹੀਂ ਇਹਦੇ ਵਿੱਚ ਕੋਈ ਹਾਂ ਜਿੰਨੀ ਦੇਰ ਤੱਕ सत्वस्तु नहीं जाने उतनी देर तक मेला ही है उतरी तेरी दित कर थाटी ज्ञान सतकर है गो माटी मूल संभाल अचेत गुवारा इतने को तू क्या कर दे परमात्मा संभालना कर ऐ अचेत गुवार एदा की हंकार करना है हड मास नागियों की पिंजरे का कादा हंकार होगा हड मास नागियों पवन का थंबा रक्त बूंद का गारा हाड मास नाड़ी तो पिंजर बिच पंछी बसे बिचारा प्राणी क्या मेरा क्या तेरा जैसे तरवर पंख बसेरा राखो कंध उसारो नीमा साढ़े तीन हथ तेरी सीमा मुंके बाल पाग सिर डेरी ए तन हो गो कसम की तेरी उच्चे मंदर सुंदर नारी राम नाम बिन बाजी हारी जात कमीनी पात कमीनी उच्छा जन्म हमारा तुम शरणागत राजा राम जस कह अरदास रामदास जी ने इसी तरह को मानी राज में सब देश कीता सी पुत्री तेरे जिस कर खाटी ज्ञान सत कर हो गो माटी मूल समाल अचेत गुवारा इतने को तू क्या कर गए तीन शेर का दिहाड़ी मेहमान अब्र वस्त्र तुझ पाए अमान विष्टा अस्तरक परेटे शाम किसम पर ले राखो गुमान एक वस्तु जेता हुए पाक बिंदु जेतु सदा ना पाक परमात्मा नु पछाने तां तू पवित्र नहीं है उसनु बिना पछाने तू ना पाक अपवित्र ही है बिंदु जेतु सदा ना पाक कौ नाम गुरु को कुरमान जाते पाइए हर पुरुष सुधा गुरु कृपा से उस वस्तु नु आत्म वस्तु नु पाया जाता है नामदेव जी उन्होंने कहते हैं हमरो करता राम स्नेही काहे नर गर्व कर हो बिन जाए झूठी देही ये अहंकार कर दें चार दिहाड़े खबर कर थूक निकले दे राजभाग सब उठी रह जाता तू तो की चीज है छोटे जे छोटी जी रियासत का मालिक निगम मार चक्रवर्ती राजा दुर्योधन मेरी मेरी कैरन करते दर्जो दूसरे पाए बारह युद्ध छत्र चले का दे गिर न था तू तो होता पासो भी नहीं है कैरू कर गे मेरी Thank you. हिंदुस्तान का चक्रवर्ती राजा दुर्योधन पहली युधिष्ठिर सी जो धृतराष्ट्र का पुत्र जो राजे पंडू का पुत्र सी ये धृतराष्ट्र के पुत्र सन सौ कौरव इन्हों कौरव कहने उन्होंने पांडव कहने तो यह दुर्योधन बड़ा छिड़िया चलाक सी तो इसने किसे समय छल चलाकी दे नाल युधिष्ठिर तो जुआ खेल के राज सारा ही जित लिया। नतीजा यह है उन्होंने 12 वर्ष का वनवास होया ये चक्रवर्ती राजा बन गया। उदो हिंदुस्तान छोटी छोटी रियासतों में वंडिया होया सी छोटे मोटे राजे रल के 1248 दे विच इहदे ताबे बैठे होंगे सी। इहने इतना वड्डा ये चक्रवर्ती राजा सी कितने राजे सन जिन्होंने इन्ने थां बैठने वास्ते चाहिए सी। 1248 दुर्योधन चार को दा होंगे 12 दुर्योधन छतर तले था देही गिरदन चाई पर इस वक्त जुआ खेल के इसने हिंदुस्तान जित लिया। उस मौके उन्होंने रहने भी कोई थां नहीं। कृष्ण भगवान इन्हों पांडवों के दुनियावी रिश्ते वालों आप स्वीकीय मानुष से पुत्र भरा भी सन कृष्ण जी स्वामी सन और सेवक सन पंजे भरा युधिष्ठिर अर्जुन नकल सहदेव। उन्होंने कहा महाराज आप दुर्योधन कहो सानू रहने वास्ते 5 पिंड दे दे जिन्होंने असं अपने मकान बना लवेंगे मकानों में बकाया जिंदगी गुजार लाँगे उन्होंने पिंडा की जो जमीन होगी उसकी आमदन के नाल असं गुजारा कर लिया करेंगे वो राज भाग असी कोई दखल नहीं देंगे। आप कौन का तोड़ा क्या शायद मन लवे हो तो किसी का क्या मनने वाला दुर्योधन है नहीं इस फसल का बंदा है। खैर किसी भी कहेंगे जा है ना पर मनने वाला बंदा तो है नहीं। हाँ उन्होंने प्रेम के वसीकूत हुए कृष्ण जी गए जाके उसको कह लगे दुर्योधन रब की गति न्यारी होंगी। हाँ थोड़ी देर पहले युधिष्ठिर चक्रवर्ती राजा से हिंदुस्तान हूँ तू है कम से कम 5 पिंड उन्होंने रहने वास्ते जे दे रहे तो बड़ी चंगी गल है। तो इस वास्ते इस विच तेरा भला भी है बेहतरी भी है ते तेरे राज भाग चो कोई दखल नहीं देंगे मैं जुम्मा लेना। ये गल सुन के दुर्योधन कह लगे 5 पिंड मैं तो उन्होंने इन्नी भी जमीन देने तैयार नहीं जिनी सूझ के नके से चढ़ी 5 पिंड अगे रह गए। टके वर्ग जवाब लेके कृष्ण जी आ गए कहने लगे भाई वो मनने वाला नहीं। खैर अखीर हौली हौली 12 साल का बनवास कटिया 1 साल यह जहाँ कटना सी जी पता लग जाए 12 साल का फिर बनवास हो गए। फिर आज रात के जो तौर पर इन्होंने कोई गवों की राखी करता है कोई घोड़े की सेव कोई कुछ तो कुछ क्यों गुजारे जुगे की मेहरबानी का। खैर यू उस तो बाद फिर जंग होया नतीजा यह जंग में वह दुर्योधन जोड़ा कहना सी मैं इन्होंने इन्नी भी जमीन देने तैयार नहीं जिनी सूझ के नके पर चढ़ती है इन्नी मेहनत करता सी पर उस जंग में मारिया गया। 18 सेना नष्ट हुई जिन्होंने सिर्फ 8 आदमी बचे 5 पांडव तो कई ये अपने 100 भरावों के समेत मारिया गया। हाँ इस गल में इतने इशारा करके नामदेव जी कहने तू तो एक मूली छोटा जा रजवाड़ है कहना हंकार करते हैं कैरू वर्गे ने दुर्योधन वर्गे भी मेरी मेरी करके वह भी तुर गए हैं। जो वक्त आया जंग में मारिया गया ਉਹਦੀ ਦੇਖਾ ਕਾਵਾਂ ਕੁੱਤਿਆਂ ਨੇ ਖਾਧੀ ਇਹ ਉਹਦੀ ਹਾਲਤ ਹੋਈ ਹੈ। ਇਸ ਵਾਸਤੇ
संसार करना फिर एक ही त्रेते निगाह मार के देख राजे रावण का सानी कोई नहीं सी। जिदे बड़े बड़े देवता काबू सन जिदे दर से चूलदे हाथी सर्वसेन की लंका होती रावण से अधिकाई कांपे उधर बांधे हाथी किन्ने थी पराई सोने की लंका 360 को बीच वो भी समुद्र विश्वकर्मा भी बनाई हुई बड़े बड़े देवता जी के काबू मौत ने पादना बन छड़िया होया हाँ उस मौके इसके मुकाबले का कोई राजा नहीं पर जिस वक्त अहंकार किया इसने रामचंद्र जी ने टक्कर लगा नतीजा ए होया एक लख पूत सवा लख नाती तय रावण कर दिया एक मिल गए इस करके हंकार नहीं करेगा। हाँ ये जड़े हंकारी पुरुष होंगे हैं वो किसे राजमत आदि आके छिदी छिदी किसी की गल मन तैयार नहीं होंगे। ये गल सुन के इन चंगी शिक्षा सी वैराग दियाँ गलां सी भला जिस किसी बर्तन अत्यंत संघाई लगी हो पानी पाओ दे उपरों किमें रचेगा तो पूरी पुरसली पहुंच जाएगा। इसी तरह ही ये मन में राजमत की संघाई लगी हुई है लिहाजा वैराग ने उपदेश हिरदे कैसे ठहर सके छीन का दुध तो सोने के बर्तन ठहरता और किसी बर्तन भी ठहर नहीं सकता। यह जो वैराग्य बचन तो किसी शुद्ध हिरदे ही निवास कराया कर दे हंकारी हिरदे कैसे निवास कर जान उल्टा उस राजा ने नामदेव ने मस्करी करनी शुरू कर दी। ये सुन के कह लगे मस्करी करनी माहौल करना साधु भक्तान संतान चंगा नहीं देख मस्करी की दुर्वासा न यादवा ने उदा की हाल होया सारी कुल नष्ट करवा ली दुर्वासा से उसका कट गौरी यादव ए फल पाए दुर्वासा से उसका कट गौरी यादव ए फल पाए निर्बा शस्य कर्त फिगौरी जादन एक फल पाए। प्रभात क्षेत्र ते ऋषि मुनि उतरे हैं, यादव कृष्ण भगवान की कुल मिले चढ़ गई उम्र, शासन उस मौके अकल मारी हुई नहीं, अकल टिकाने नहीं होंगी, जे सत्संग मिल जाए फिर भी कुछ समझ आ जाती, पर जो ये होगी उम्र से मिल जाए तो संगत फिर तो यह है बाली पर फूस पाना। तो इस करके मुंडिया ने नौजवान मुंडे जिन्हें कृष्ण का मुंडा भी सी सामना करके सोचिए चलो कह लगे ऐसे ऋषि मुनि पखंडी बैठे हैं इन्हें चल के कुछ मुखौलता करिए। उन्होंने जनाने कपड़े पहन पिछे ने गुत्ता कर लिए जनाने शाम दाम करके जो अंदाजिया मुंडा सी कृष्ण का उसके पेट से कपड़े कपड़े बन के गर्भवती स्त्री का रूप बना लिया। मूहे डालिया दरवासा ऋषि अगे बैठे जाके नमस्कार करके सामने बह गए हाथ जोड़ी महाराज आप त्रिकाली हो ये लड़की शर्म के मारे आप तो बोलना नहीं चाहती लेकिन ये पूछना चाहती है लड़का जन्म गया लड़की एक अपना गल की थी। दुर्वासा जिसकी बात मशहूर है भी उन्होंने वार्ता शायद किसी ने दिता शराब शराब दिते इस सुभाव सन हो इन करके उन्होंने जो ये गल सुनी अखा खुलिया मिसाल मानो सिर अखा मिटी कहने ये गल तुम पूछना चाहते हो कहने हाँ महाराज आप त्रिकाली हो सब कुछ जानते हो तुम्हें काल की बातें आप समझते हो ये हम यही कुछ पूछना चाहते हैं। जब इन्नी गल कही उस लोग कह लगे इतों वह जमेगा जोड़ा थोड़ी कुल का नाश करेगा ये वचन जो कहा मुझे उतो उठा है आके बाहर की देखे जो कपड़े खोले पेट तो एक लोहे का मूसल निकल हालांकि कपड़े कपड़े सन उत देख के उन्होंने चित्त बड़ा पैसा ऋषि ने जरा वचन किया यह नहीं जाएगा। कृष्ण भगवान के पास आए कृष्ण जी कह महाराज सानू दरवासा जी ने शराप दे दिता और कह संत बिला वजह ना किसी शराप देंगे ना किसी वर देंगे कोई खुश कर ले सेवा आदि करके वर लै लेंदा है कोई उन्होंने तंग करे नाराज कर ले शराप लै लेंदा है। संत अपने वालों किसी वारिया शराप नहीं देंगे होंगे चौपनी करनी करके कोई किसी ने तो लै ले तो तुम किसी ने तंग किया होने छेड़खानी की पहले तो मानते नहीं सन अखीर मन गए कह असा कह मूर्ख हो जे तुम संतान की सेवा नहीं सी करनी कम से कम उन्होंने खेना तो चंगा नहीं सी तुम उन्होंने जाके खहे शरारत की दई तुम सारी कुल के नाश होने का वचन ले लिया वह वचन तो कर नहीं सके पूरा होएगा तो तदे गुरु जी कहते हैं नानक विचार संत मिल जाना चार वेद कहंदे भक्त मुख है ते बोल दे से वचन होवन दे प्रगट पहाड़ा जा सब लोग सुन दे सुखना पाए लूह मेरा संत नाल कहेंगे संता नाल कहने वाले पुरुष सुख नहीं पाया कर दे सुख कदे ना पावे जीवन
Thank you.
सुना पाए मुग्ध संतना लखंदे। कृष्ण जी कहने लगे मूर्ख जेकर तुम संतान की सेवा नहीं सी करनी कम से कम थोनू संतान खेना तो नहीं सी चाहिए। तुम उन्होंने जाके माहौल किया इकट्ठा किया नतीजा यह है थोड़े कुल का नाश हूँ ये वचन अवश्य पूरा होगा। इसी तरह होया सारी कुल कृष्ण जी भी यादवों भी ऋषि जी ऋषि के वचन नाश हो गए। इस गल नामदेव जी कहने इंद्रवासा से करत ठगौरी जद वे फल पाए कह लगे संतान भगतान नाल माहौल नहीं करेगा माहौल अच्छा नहीं हूं देख माहौल किया जादवा ने इंद्रवासा नाल नतीजा यह होया सारी कुल का नाश करवा दिया। इस करके चंगी गल नहीं कि कुछ ये बचन सुन के उदे चित च डर है पैदा होया असी उसने क्यों मंगी कहने परमेश्वर का भजन कराया कर फिर भी कहेंगे महाराज ये परमात्मा कराएगा तो करांगे उसकी कृपा नाल ही भजन होना। हाँ कह लगे कृपा चार होंदी एक ईश्वर कृपा होंदी है एक गुरु कृपा होंदी एक शास्त्र कृपा एक अपनी आप कृपा होंदी है। ईश्वर कृपा तो मनुखा दे मिलगी तमाम जोनियों का बादशाह दे जिस भी भजन हो सकता है जन्म के बंधन कट्टे जा सकते हैं और किसी जूने विच अधिकार नहीं ये तो ईश्वर कृपा मनी जाती है। दूजी शास्त्र कृपा गुरबाणी की कृपा गुरबाणी सानू दसदी है करना चाहिए आ त्यागना चाहिए गुरबाणी संतां वल प्रेरदी है भी संतां की संगत करके अपने जन्म सफला करो इन्हें गुरबाणी की कृपा होई। तीसरी कृपा संतां दी होगी संतां ने रस्ता दसिया तरीका दसिया जुक्ति दसी और चौथी कृपा अपनी आप पे करो जिहड़ा रस्ता दसिया जिहड़ी जुक्ति ढंग दसिया उसके अनुसार कमाई करो नाम अभ्यास उन्हां बचना से चलो अपने जीवन टालो जो इव करेंगे चार कृपाएं तो हो जाएगियाँ यदा जन्म सफला हो जाएगा। कृपा करे जी अपनी तो गुरु का शब्द कमाओ अपनी कृपा आप पे भी करो स्वयं करके जो चौथी कृपा अपनी आप पे की जाती है इसका जन्म सफला हो जाता है। कभी दसिया मान के अंदर लभ को पाए के संतन का सत्संग करो रे ये तुम पे सत्संग न हो तो नाम जी को अरदान करो रे नाम अरदान दो नहीं हो तो पापा की भूत न शीश धरो रे जेकर पापा ते ना ही बचो इस जीवन ते मर जान तो क्यों अपने जन्म व्यर्थ न गवाओ सफला करने की कोशिश करो इस समय तुरिया ही जाता है छिन छिन करके एक दिन वो आ जाने जो मुसाफिर बन के तुर जाए रोज तुरे जाते देखते हैं सुनते हैं फिर नहीं मनता है आप इस करके साथियों संसार का मुसाफिर करना है जिन्हें पहले तुर गए तुर जाएंगे जड़ी चीज शरीरी नाल है उसमें मिथ्या कहा जाता है सुपने के पदार्थ पहला नहीं होंगे पिछले भी नहीं आने विचारे विचारे होंगे इस करके उन्होंने मिथ्या कहा जाए। इसी तरह संसार की हालत है शरीर जन्म तो पहला नहीं सी जो मर जाएगा फिर यह शरीर नहीं होगा क्योंकि मिथ्या हो भावे गरीब का अमीर का राजे आने बादशाह फिर वो ही सारे पदार्थ नष्ट हो गए मन इस करके इस जन्म सफला करो व्यर्थ नहीं जान देना चाहिए इस तो लाभ उठा चाहिए है इस व्यर्थ नहीं बना चाहिए।
निवारण हारा दुख हंता सुख रास तापो विघ्न न को लागे जाकी प्रभ आगे अरदास। एक ओंकार श्री वाहेगुरु जी की फतेह। श्री भगवती जी सहाय वार श्री भगवती जी की पातशाही दसवीं। प्रथम भगवती सिमरत है गुरु नानक लई त्याए फिर अंगद गुरते अमरदास रामदासे हुई सहाय। अर्जन हर गोविंद सिमरो श्री हर राय श्री हर कृष्ण ते आईए जिस डिठे सब दुख जाए। तेग बहादुर सिमरिए खर नौ निद आवे ताए सब थाई होए सहाय। दसवें पातशाह श्री गुरु गोविंद सिंह साहब जी सब थाई होए सहाय। श्लोक महला दूजा।